ਵਧਾਰੀ ਲਾਈ ਤਲਵਾਰ ਹੈ ਨਿਕਲੀ ਬਰਸ਼ੀ ਹੈ ਰਾਤ ਨੂੰ ਭਿੱਜੀ ਹੋਈ ਕੀ ਗੱਲ ਹੈ ਬਸ ਇਹੀ ਗੱਲ ਹੈ ਬੁੱਝਣ ਵਾਲੀ ਨਾ ਤਲਵਾਰ ਹੈ ਨਾ ਬਰਸ਼ੀ ਹੈ ਗੁਰਮਤ ਹੈ ਜੇ ਤਲਵਾਰ ਹੈ ਨਾ ਬਰਸ਼ੀ ਹੈ ਇੱਥੇ ਅੱਗ ਬਰਸ਼ੀ ਬਣ ਗਈ ਉਹ ਤਲਵਾਰ ਹੈ ਬਾਅਦ ਚ ਬਰਸ਼ੀ ਹੈ ਇਹੀ ਜਗਾ ਰਹੀ ਹੈ ਜਗਾ ਇਹੀ ਜਗਾਉਣ ਵਾਲੀ ਗੱਲ ਸੀ ਜਿਹੜਾ ਜਾਗ ਗਿਆ ਉਹਨੇ ਬੁੱਝ ਲਈ ਜਿਹੜਾ ਨਹੀਂ ਜਾਗਿਆ ਨਹੀਂ ਬੁੱਝੀ ਸੁੱਤੇ ਪਏ ਫੜਦੇ ਨੇ ਵਿਚਾਰੇ ਡੁੱਬ ਰਾਤ ਨਾਲ ਨਿਕਲੀ ਬਰਸ਼ੀ ਦੋ ਧਾਰੀ ਕਿਵੇਂ ਨਿਕਲੀ ਜਾਣ ਰਜਾਦੀ ਉਤਰੀ ਪੈਰ ਸੂਈ ਸਾੜੀ ਜਿਵੇਂ ਰਾਜੇ ਦੀ ਲੜਕੀ ਰਜਾਦੀ ਤਾਂ ਰਾਜੇ ਦੀ ਲੜਕੀ ਸੂਹੀ ਸਾੜੀ ਪਹਿਨ ਕੇ ਮਹਿਲਾ ਚ ਉਤਰੀ ਐ ਨਿਕਲੀ
ਜਾਣ ਰਜਾਦੀ ਉਤਰੀ ਪੈਣ ਸੂਹੀ ਸਾੜੀ
ਲਾਲ ਰੰਗ ਦੀ ਸਾੜੀ ਪਹਿਨ ਕੇ ਜਿਵੇਂ ਉਤਰੀ ਹੈ ਨਾ ਮਹਿਲਾ ਚੋ ਐ ਬਰਸ਼ੀ ਦਾ ਰੰਗ ਸੀ ਬਰਸ਼ੀ ਇਹ ਜੀ ਸੀ ਰਾਜੇ ਦੀ ਲੜਕੀ ਦੇ ਨਾਲ ਬਰਸ਼ੀ ਦਾ ਰੰਗ ਕਹਿਤਾ ਰਜਾਦੀ ਰਾਜਕੁਮਾਰੀ ਕੋਈ ਸੂਹੀ ਸਾੜੀ ਪਹਿਨ ਕੇ ਜਿਵੇਂ ਉਤਰੀ ਹੋਵੇ ਹੁਣ ਉਹਦੀ ਸੂਹੀ ਸਾੜੀ ਗਰੀਬ ਦੀ ਸੂਹੀ ਸਾੜੀ ਰੰਗ ਤਾਂ ਲਾਲ ਹਰੇਕ ਦੇ ਲੂ ਪਰ ਜਾਇਜਾ ਉਸ ਰਾਜੇ ਦੀ ਲੜਕੀ ਦੇ ਸਾੜੀ ਦਾ ਸਤਾਰੇ ਵੱਲ ਲੱਗਿਆ ਹੋਊ ਨਾ ਗੋਟਾ ਚਮਕ ਉਹ ਨਹੀਂ ਹੋਣੀ ਰਾਜੇ ਦੀ ਲੜਕੀ ਦੀ ਸੂਹੀ ਸਾੜੀ ਤਾਂ ਕਿਹਾ ਉਹ ਜਿਹੜੇ ਹੀਰੇ ਜਿਹੜੇ ਹੋਣੇ ਨੇ ਉਹ ਚਮਕ ਹੋਣੀ ਹੈ ਉਹ ਲਿਸ਼ਕ ਹੋਣੀ ਹੈ ਉਹ ਗੁਰਮਤ ਚ ਹੈ ਗਰੀਬ ਦੀ ਵੀ ਤਾਂ ਲਾਲੇ ਹੁੰਦੀ ਹੈ ਚਮਕ ਨਹੀਂ ਹੁੰਦੀ ਉਹ ਜੋ ਗੱਲ ਨਹੀਂ ਹੁੰਦੀ
ਸੰਭਾਹੀ ਸ਼ਸਤਰ ਪਜੁੰਤੇ ਦੁਰਗਸ਼ਾ ਗਹਿ ਸਭਣੀ ਮਾਹੀ
ਦੁਰਗਾ ਅਤੇ ਦਾਨਵੀ
ਭੇੜ ਪਿਆ ਸੰਭਾਹੀ
ਭੇੜ ਪਿਆ ਸਵਾਲੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਵਾਲੀ ਦੁਰਗਾ ਦਾ ਦਾਨਵਾਂ ਦਾ ਰਾਕਸ਼ਾਂ ਦਾ ਸਾਜਰੀ ਭੇੜ ਪੈ ਗਿਆ ਸਾਜਰੀ ਜੰਗ ਸ਼ੁਰੂ ਹੋ ਗਈ
ਸਭਾਈ
ਸ਼ਾਸਤਰ ਪਜੂਤੇ ਦੁਰਗਸਾ
ਗਹਿ
ਸਭਨੀ ਬਾਣੀ ਚੰਡੇ ਨੇ ਵੀ ਸ਼ਾਸਤਰ ਸੰਭਾਲ ਲਏ ਸਾਰੇ ਹੱਥਾਂ ਚ ਫੜ ਕੇ ਹੱਥਾਂ ਸਾਰੇ ਵਿੱਚ ਸ਼ਾਸਤਰ ਲੈ ਲਏ ਹੁਣ ਅੱਠ ਹੱਥ ਬਣੇ ਨੇ ਚੰਡੀ ਦੇ ਅੱਠੇ ਹੀ ਅੰਗ ਨੇ ਨਾਲ ਇੱਕ ਦੇ ਲੱਗੇ ਹੋਏ ਇੱਥੇ ਅੱਠ ਹੱਥ ਅੱਠ ਹੱਥਾਂ ਦੇ ਵਿੱਚ ਕੀ ਸ਼ਸਤਰ ਫੜੇ ਸਵਾਲ ਤੇ ਹੱਥ ਤਾਂ ਹੱਥੇ ਨੇ ਚਾਰ ਉੱਧਰ ਨੇ ਚਾਰ ਉੱਧਰ ਨੇ ਸ਼ਸਤਰ ਕੀ ਫੜੇ ਸਵਾਲ ਇਹ ਸ਼ਸਤਰ ਚੰਡੀ ਚਰਿੱਤਰ ਦੱਸੇ ਹੋਏ ਨੇ ਅੱਠ ਹਥਿਆਰ ਨੇ ਕਿਹੜੇ ਕਿਹੜੇ ਨੇ ਘੰਟਾ ਘੰਟਾ ਘੜਿਆਲ ਵੱਜਦੀ ਹੈ ਨਾ ਘੰਟਾ ਗਦਾ ਤਰਸੂਲ ਅਸ ਘੰਟਾ ਗਦਾ ਤਰਸੂਲ ਅਸ ਸੰਖ ਸਰਾਸਨ ਬਾਣ ਚੱਕਰ ਬਕਰ ਕਰ ਮੇਲੀਏ ਜਿਉ ਗ੍ਰੀਸ਼ਮ ਰਤੂ ਭਾਣ ਜਿਵੇਂ ਗਰਮੀ ਦੇ ਮਹੀਨੇ ਸੂਰਜ ਤਪਦਾ ਨਾ ਐ ਤਪ ਗਈ ਅੱਠੇ ਹੱਥਾਂ ਚ ਹਥਿਆਰ ਫੜ ਕੇ ਪ੍ਰਚੰਡ ਗਿਆਨ ਹੋ ਗਿਆ ਗਿਆਨ ਪ੍ਰਚੰਡ ਹੋ ਗਿਆ ਜਿਵੇਂ ਰੇਤਾ ਵੀ ਤਪ ਜਾਂਦਾ ਸੂਰਜ ਦੀ ਸ਼ੋਹ ਨਾਲ ਐ ਸਰੀਰ ਵੀ ਤਪ ਗਿਆ ਸਰੀਰ ਲਾਲ ਹੋ ਗਿਆ ਆਤਮ ਗਿਆਨ ਦੇ ਬਾਲਾਂ ਸਰੀਰ ਵੀ ਲਾਲ ਹੋ ਗਿਆ ਘੰਟਾ ਘੰਟਾ ਕੀ ਹੋਇਆ ਘੰਟਾ ਹਿਰਦੇ ਨੂੰ ਕਹਿੰਦੇ ਨੇ ਹੇੜਾ ਜਿਉਂ ਘੜਿਆਲ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਬਤ ਕਰਨਾ ਅੱਠੇ ਹਥਿਆਰ ਗੁਰਬਾਣੀ ਚੋਂ ਨੇ ਗਦਾ ਨਿਬਰਤਾ ਗਰੀਬੀ ਗਦਾ ਹਮਾਰੀ ਖੰਨਾ ਸਗਰਾ ਰੇ ਅਨਸ਼ਾਰੀ ਤਰਸੂਲ ਤਿੰਨੇ ਤਾਪ ਤਿੰਨ ਲੋਕ ਦਾ ਗਿਆਨ ਤਿੰਨੇ ਤਾਪ ਜਾਂਦੇ ਨੇ ਤਿੰਨ ਲੋਕ ਦੇ ਗਿਆਨ ਨਾਲ ਇਹ ਤਰਸੂਲ ਹੈ ਤਰਸੂਲ ਸੰਸਾਰ ਚ ਰੱਖਦਾ ਸੰਸਾਰ ਤੋਂ ਬਾਹਰ ਨਹੀਂ ਜਾਣ ਦਿੰਦਾ ਸ਼ਿਵਜੀ ਖਿਲਾਫ ਹੈ ਗਿਆਨ ਗੰਗਾ ਤਾਂ ਹੀ ਅਲਝਾਈ ਸੀ ਜੱਟਾਂ ਚ ਤਿੰਨੇ ਕਿਸਮ ਦਾ ਜਿਹੜੇ ਤਾਪ ਨੇ ਸ਼ਿਵਜੀ ਕਹਿੰਦੇ ਸੰਸਾਰ ਨੂੰ ਰਹਿਣ ਇੱਕ ਤਾਂ ਆਪ ਹੀ ਦਿੰਦਾ ਉਹ ਚਿੰਤਾ ਮਰਨ ਦੀ ਮਾਰਨ ਦੀ ਦੋ ਨੇ ਪਾਲਣਾ ਦੀ ਔਰ ਜਨਮ ਦੀ ਪਾਲਣਾ ਰੋਟੀ ਦਾ ਫਿਕਰ ਇਹ ਤਿੰਨੇ ਤਾਪ ਸੰਸਾਰ ਚ ਨੇ, ਜੇ ਸੰਸਾਰ ਜਿਹੜਾ ਰਹੂ ਤਿੰਨ ਤਾਪ ਰਹਿਣਗੇ, ਤਿੰਨਾਂ ਤਾਪ ਦਾ ਗਿਆਨ ਤਿੰਨੇ ਤਾਪਾਂ ਤੋਂ ਮੁਕਤੀ ਦਿੰਦਾ। ਤਰਸੂਲ ਵੀ ਲੈ ਲਿਆ, ਤਿੰਨੇ ਲੋਕ ਦਾ ਗਿਆਨ ਲੈ ਲਿਆ, ਇਹ ਸਮਝ ਲਓ। ਘੰਟਾ ਗਦਾ ਤਰਸੂਲ ਅਸ, ਅਸ ਕਿਆ ਗਿਆਨ ਖੜਗ ਤਲਵਾਰ, ਸੰਖ ਸੰਖਨਾਦ ਬੁਲਾਉਣ ਵਾਲਾ ਪਿੱਛੇ ਖੜਾ ਤਾਂ ਬੋਲੂ, ਉਹ ਵੀ ਫੜ ਲਿਆ ਸੱਜੇ ਹੱਥ ਚ, ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋਬੈ ਰਿੰਦ ਬਸੇ ਬਾਂ ਵਾਂਗ ਕੀਰ ਤਲੋਕੇ ਮੋਹ ਹੈ। ਤਿੰਨ ਲੋਕ ਦਾ ਗਿਆਨ ਇਹ ਖੱਬੇ ਹੱਥ ਚ ਹੈ, ਰਸੂਲ ਖੱਬੇ ਹੱਥ ਚ ਹੈ, ਤਲਵਾਰ ਸੱਜੇ ਹੱਥ ਚ ਹੈ। ਸੰਖ ਸਰਾਸਨ, ਸਰਾਸਨ ਕਹਿੰਦੇ ਧਨ ਸ਼ੁਰੂ, ਧਨਸ ਕਹਿੰਦਾ ਧਨਸ ਚੜਾਇਓ ਸੱਤ ਕਾ ਬਾਣ ਜਸ ਅੱਧਾ ਬਾਣ, ਬਾਣ ਕੀ ਹੈ ਜਸ, ਆ ਜਿਹੜਾ ਜਸ ਕੀਤਾ ਹੋਇਆ, ਸੱਤ ਦਾ ਧਨਖ ਹੈ ਤੇ ਜਸ ਦਾ ਬਾਣ, ਸਾਰੇ ਗੁਰਮਤਿ ਚ ਉੱਠੇ ਨੇ ਹੋਏ ਹੋਏ। ਸੰਖ ਸਰਾਸਨ ਬਾਣ ਇੱਕ ਰਹਿ ਗਿਆ, ਚੱਕਰ ਬੱਕਰ ਚੱਕਰ ਚਲਾਏ ਦਿਓ ਕਰਤੇ ਸਿਰ ਸੱਤਰ ਕੋ ਮਾਰ ਜੁਦਾ ਕਰ ਦੀਨੋ, ਸਰਵਣ ਧਾਰ ਚਲੀ ਨਮ ਕੋ ਜਨ ਸੂਰ ਕੋ ਰਾਮ ਜਨਾ ਜਲੀ ਦੀਨੋ। ਚੱਕਰ ਕੀ ਹੈ, ਚੱਕਰ ਹੈ ਜਿਹੜਾ ਮੂੰਹ ਚੋ ਸ਼ਬਦ ਨਿਕਲਦਾ, ਜਿਹੜਾ ਮੂੰਹ ਚੋ ਧੁਰ ਨਿਕਲਦੀਆਂ ਨਾ ਬੋਲ ਕੇ, ਇਹ ਚੱਕਰ ਹੈ। ਇਹੀ ਕੱਟਦਾ ਸਭ ਕੁਛ, ਇਹੀ ਸਫਾਈ ਕਰਦਾ ਸਭ ਪਾਸੇ ਦੀ, ਗੁਰਬਾਣੀ ਚੱਕਰ ਹੈ, ਉਹ ਬਾਣੀ ਅੰਦਰ ਵਾਲੀ ਬਾਣੀ ਸੰਖ ਹੈ, ਅੰਦਰ ਵਾਲੀ ਬਾਣੀ ਤਾਂ ਸੰਖ ਹੈ, ਪਹਿਲਾਂ ਸੰਖ ਹੈ ਯਾਰ, ਚੱਕਰ ਇਹ ਹੈ
ਬੱਕਰ,
ਹਾਂ ਬੱਕਰ ਹੀ ਚੱਕਰ ਹੈ, ਚੱਕਰ ਬੱਕਰ ਬੋਲਣ ਦਾ, ਚੱਕਰ ਨਾਲ ਬੱਕਰ ਹੈ ਨਾ, ਚੱਕਰ ਬੱਕਰ ਕਰ ਮਿਲੀ ਉਹ ਬਾਣੀ ਦਾ ਬੋਲਣ ਦਾ ਚੱਕਰ। ਗ੍ਰੀਸ਼ਮ ਰੇਤ ਭਾਨ ਅੱਠੇ ਹੱਥਾਂ ਜਦ ਹਥਿਆਰ ਪੜਦੀ ਹੈ ਤਾਂ ਉਹਦਾ ਨਕਸ਼ਾ ਇਹ ਹੁੰਦਾ, ਪ੍ਰਚੰਡ ਗਿਆਨ ਦੀ ਅਵਸਥਾ ਚ ਹੁੰਦੀ ਹੈ, ਜੰਗ ਯੁੱਧ ਦੀ ਅਵਸਥਾ।
ਸ਼ਸਤਰ ਪੰਜੁੱਤੇ ਦੁਰਗ ਸ਼ਾਹ ਗਏ ਸਭਣੀ ਮਾਹੀ, ਸੁੰਭ ਨੂੰ ਸੁੰਭ ਸੰਘਾਰਿਆ ਵੱਥ ਜੇਹੇ ਸਾਹੀ,
ਸੁੰਭ ਨੂੰ ਸੁੰਭ ਸੰਘਾਰਤਾ, ਸੁੰਭ ਔਰ ਨੁਸੁੰਭ ਦੋਏ, ਉਹਨੇ ਦੋਏ ਆਏ, ਨੁਸੁੰਭ ਤਾਂ ਪਹਿਲਾਂ ਮਰ ਗਿਆ, ਅਸਲ ਚ ਇੱਕ ਦੇ ਦੋ ਨਾ ਉਹਨੇ, ਪਹਿਲਾਂ ਤਾਂ ਬਨ ਮਰਿਆ ਨਸੁੰਭ, ਹੁਣ ਬਿਰਛ ਹੋਇਆ ਦੂਆ ਵੀ ਮਰ ਗਿਆ, ਦੋਏ ਖਤਮ ਹੋ ਗਏ, ਅੱਧੇ ਅੱਧੇ ਨੇ ਦੋਏ, ਸੁੰਭ ਨਸੁੰਭ ਇਕਦਾ ਨੂੰ ਹੋਇਆ ਅਸਲ ਚ, ਤਾਂ ਇਕੱਠੇ ਆਏ ਨੇ ਹੁਣ, ਸੁੰਭ ਨਸੁੰਭ ਸੰਘਾਰਿਆ ਇਕੱਠੇ ਆਏ ਨੇ, ਨਸੁੰਭ ਤਾਂ ਪਹਿਲਾਂ ਮਰ ਗਿਆ, ਪਹਿਲਾਂ ਆਇਆ ਹੋਇਆ ਨਸੁੰਭ ਮਰਿਆ ਹੋਇਆ, ਹੁਣ ਫੇਰ ਦੋਏ ਸੰਘਾਰਿਆ ਲਿਖਤੇ, ਸੁੰਭ ਨੀ ਕਦੇ ਇਕੱਲਾ ਮਰਿਆ ਹੋਇਆ, ਨਸੁੰਭ ਨਾਲ ਮਰਦਾ ਹੈ, ਅਸਲ ਜਾਲ ਨਸੁੰਭ ਮਰਦਾ ਹੈ, ਨਸੁੰਭ ਇਹਦੇ ਵਿੱਚ ਮਿਲ ਜਾਂਦਾ ਹੈ। ਚੈਂਡਰ ਮੁੰਡ ਵੀ ਇੱਕੋ ਹੀ ਗੱਲ ਹੈ, ਚੈਂਡਰ ਮੁੰਡ ਚ ਕੀ ਹੈ, ਮੁੰਡ ਕੋ ਮੁੰਡ ਜੁਦਾ ਕਰਕੇ ਅਬ ਚੰਡ ਕੋ ਹੱਥ ਲਗਾਵਤ ਚੰਡੀ, ਉਹਨੂੰ ਤਾਂ ਹੱਥੇ ਲਾਇਆ, ਉਹਨੂੰ ਕੱਟਿਆ ਨੀ ਹੈ, ਹੱਥ ਲਾ ਕੇ ਜਗਾਇਆ ਹੀ ਉਹਨੂੰ ਤਾਂ, ਉਹਨੂੰ ਤਾਂ ਸਪਰਸ਼ੇ ਦਿੱਤਾ, ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ, ਉਹਨੂੰ ਤਾਂ ਸਪਰਸ਼ੇ ਦਿੱਤਾ, ਮਾਰਿਆ ਤਾਂ ਮਾਨੂ ਹੈ, ਮੁੰਡ ਕੋ ਮੁੰਡ ਜੁਦਾ ਕਰਕੇ, ਮੁੰਡ ਦਾ ਕੀ ਮੁੰਡ ਜੁਦਾ ਕੀਤਾ, ਮਨ ਦਾ ਕੀ ਜੁਦਾ ਕੀਤਾ, ਹੰਕਾਰ ਇਹਦਾ ਹੰਕਾਰ ਕੱਟਿਆ, ਜਿਹੜਾ ਸਿਰ ਕੱਟਿਆ ਹੰਕਾਰ ਇਹ ਕੱਟਿਆ, ਮਨ ਨਹੀਂ ਕੱਟਿਆ, ਜਿਹੜਾ ਕਹਿੰਦਾ ਉੱਚਾ ਸਿਰ ਕਰਕੇ ਚਲੋ ਹੰਕਾਰ ਇਹ ਹੈ, ਉੱਚਾ ਸਿਰ ਇਹ ਕਹਿੰਦਾ ਨਿਵੇਂ ਸੋਕਾਰਾ ਹੋਏ, ਉੱਚੇ ਤਾਂ ਨੀਵਾਂ ਕਰਤਾ, ਉਤਲਾ ਉਤਲਾ ਐਸਾ ਘੱਟਤਾ, ਜਿਹੜਾ ਵਾਧੂ ਸੀ ਵੜਦਾ ਨੀ ਸੀ, ਜਿਵੇਂ ਦੱਬ ਨੀ ਨਾ ਵੜਦੀ, ਦੱਬ ਨੂੰ ਤਾਂ ਗਿੱਲੀ ਕਰਕੇ ਫਿਰ ਤਾੜਦੀ ਤਾਂ ਫਿਰ ਵੜ ਜਾਂਦੀ ਹੈ ਮੰਦਰ ਚ, ਮੰਦਰ ਦਾ ਦਰਵਾਜ਼ਾ ਛੋਟਾ ਹੁੰਦਾ, ਦੱਬ ਵੜਦੀ ਨੀ, ਆਕੜੀ ਹੁੰਦੀ ਨਾ ਸਿੱਧੀ, ਉਹੀ ਫਰੀਦ ਕਹਿ ਰਿਹਾ ਸੀ ਪੁਆਈ ਦੱਬ ਤੇ ਸਾਹਿਬ ਲੋਚੇ ਸਭ ਲਤਾੜੀ ਹੋਈ ਪੱਤਰ ਫਿਰ ਸਭ ਬਣ ਜਾਂਦੀ ਹੈ ਉੱਥੇ ਵਿਛਾਉਣ ਦੇ ਕੰਮ ਆਉਂਦੀ ਹੈ ਸੰਪਤ ਬਹਿੰਦੀ ਹੈ ਉੱਥੇ ਜੇ ਸਿੱਧੀ ਬਾੜੀ ਹੈ ਤਾਂ ਵੜਦੀ ਨੀ ਤਾਂ ਸਾਈਂ ਦੇ ਦਰ ਵਾੜੀ ਹੈ
ਸੁੰਭਨ ਸੁੰਭ ਸੰਘਾਰਿਆ ਵੱਤ ਜਿਹੇ ਸਾਹੀ
ਵੱਤ ਜਿਹੇ ਸਾਹੀ
ਫੌਜਾਂ ਰਾਖਸ਼ ਆਰੀਆਂ ਦਿਗ ਰੋਵਣ ਤਾਹੀ
ਜਿਉਂਦਾ ਹੀ ਸੰਹਾਰਤਾ ਹੋ ਜਿਉਂਦਾ ਜੀਵਨ ਮੁਕਤ ਹੈ ਵਸਤਾ ਵੱਤ ਜਿਹੇ ਸਾਰੀ ਸਾਂ ਦੀ ਵਸਤੂ ਹੁੰਦੇ ਹੋਏ ਜਿਉਂਦਾ ਹੀ ਮਾਰਿਆ ਹੈ ਜੀਵਨ ਮੁਕਤ ਅਵਸਥਾ ਹੈ ਉੱਦਾਂ ਨੀ ਮਾਰਿਆ ਹੈਗਾ ਮਰਿਆ ਨੀ ਕੋਈ ਵੀ ਬੀਜ ਰੂਪ ਤੇ ਬਿਰਚ ਰੂਪ ਹੋਇਆ
ਬਹੁਤ ਜਿਹੇ ਸਾਹੀ
ਹਾਂ ਸਾਹ ਤਾਂ ਉਵੇਂ ਚੱਲਦਾ ਸਾਹ ਨੀ ਸਰੀਰ ਦਾ ਨੀ ਸਾਹ ਬੰਦ ਹੋਇਆ ਫੌਜਾਂ ਰਾਖ ਸਾਰੀਆਂ ਬੇਖ ਰੋਵਣ ਤਾਂ ਹੀ ਤਾਂ ਰੋਣੀਆਂ ਹੀ ਨੇ ਜਦ ਉਹ ਫਿਲਾਸਫੀ ਬਦਲ ਗਿਆ ਸਾਰੀ ਉਹ ਜੇ ਰਾਜਾ ਰਾਜਾ ਹੀ ਹਾਰ ਮੰਨ ਗਿਆ ਤੇ ਵਜ਼ੀਰ ਤਾਂ ਰੋਣਗੇ ਵਿਚਾਰੇ ਉਹਨਾਂ ਦੀਆਂ ਕੁਰਸੀਆਂ ਤਾਂ ਗਈਆਂ ਜਿਹੜੀ ਸਰਕਾਰ ਬਦਲੂ ਖਬਰ ਹੈ ਕੀ ਸਲੂਕ ਕਰੂ ਉਹਨਾਂ ਨਾਲ ਰੋਟੀ ਮਿਲੂ ਕਿ ਨਹੀਂ ਮਿਲੂ ਕੀ ਹੋਊ ਜਦੋਂ ਇੱਥੇ ਮਨਿਸਟਰੀ ਬਦਲਦੀ ਹੈ ਉਹ ਦੂਜਿਆਂ ਦੀਆਂ ਭਾਜਣਾ ਪੈ ਜਾਂਦੀਆਂ ਜਿਹੜੇ ਪਹਿਲੇ ਅਮਰਿੰਦਰ ਸਿੰਘ ਉਹਨਾਂ ਦੀਆਂ ਭਾਜਣਾ ਹੈਰੇ ਪਵਾਤੀਆਂ ਇਹਨਾਂ ਦਾ ਦੀ ਅਮਰਿੰਦਰ ਸਿੰਘ ਪਵਾ ਦੂ ਆ ਕੇ ਇਹਨਾਂ ਦਾ ਇਹੀ ਹਾਲ ਹੁੰਦਾ ਬਾਅਦ ਚ ਤਾਂ ਰੋਂਦੇ ਉਹਨੇ ਫੌਜਾਂ ਰਾਖ ਸਹਾਰੀਆਂ ਬੇਖ ਰੋਵਣ ਉੱਥੇ ਤਾਂ ਜਰਨੈਲ ਨੇ ਉਹ ਕਿੜਾ ਨੀ ਕੱਢਣਗੇ ਹੁਣ ਦੂਏ ਜਰਨੈਲ ਉਹਨਾਂ ਨੂੰ ਬਸ ਆਹ ਗੱਲ ਹੈ ਇੱਥੇ ਵੀ ਇਹੀ ਹੁੰਦਾ ਉਹ ਇਵੇਂ ਹੁੰਦਾ ਹੁੰਦਾ ਜਦ ਸਰਕਾਰਾਂ ਬਦਲਦੀਆਂ ਨੇ ਸ਼ੁਰੂ ਤੋਂ ਇਵੇਂ ਹੁੰਦਾ ਹੈ ਹਾਂਜੀ
ਮੋਹਰ ਉੜੁੱਚੇ ਘਾਹ ਦੇ ਛੱਡ ਘੋੜੇ ਰਾਹੀਂ
ਘਾਹ ਭੁੱਜ ਲੈ ਲਿਆ ਜਾਨ ਬਖਸ਼ੀ ਕਰ ਦੋ ਜਦੋਂ ਉਹ ਹਾਰ ਜਾਂਦੇ ਹੁੰਦੇ ਨਾ ਅੱਗੇ ਘਾਹ ਲੈ ਕੇ ਮੂੰਹ ਦੇ ਵਿੱਚ ਅਸੀਂ ਤੁਹਾਡੀ ਕਾਲੀ ਗਊ ਘੋੜੇ ਛੱਡਤੇ ਘੋੜੇ ਤੇ ਚੜੂਗਾ ਤਾਂ ਫਿਰ ਤਾਂ ਰਾਜਾ ਘੋੜੇ ਛੱਡਤੇ ਸਰਦਾਰੀ ਛੱਡਤੀ ਪੈਦਲ ਹੋ ਲੈ ਘਾਹ ਲੈ ਲਿਆ ਮੂੰਹ ਚ ਜੇ ਮੂੰਹ ਚ ਪਹਿਲਾਂ ਹੀ ਘਾਹ ਹੋਵੇ ਉਹ ਮਾਰਦਾ ਨੀ ਉਹਨੂੰ ਕੋਈ ਫਿਰ ਨੀ ਮਾਰਦੇ ਹੁੰਦੇ ਹਥਿਆਰ ਛੱਡਤੇ ਹਥਿਆਰ ਵੀ ਛੱਡਦੇ ਘੋੜੇ ਵੀ ਛੱਡਦੇ ਘਾਹ ਲੈ ਲਿਆ ਮੂੰਹ ਚ ਨਿਸ਼ਾਨੀ ਹੁੰਦੀ ਆ ਵੀ ਇਹ ਹੁਣ ਛੱਡਣ ਪੈ ਗਏ ਛੱਡ ਘੋੜੇ ਰਾਹੀਂ
ਭੱਜਦੇ ਹੋਏ ਮਾਰੀਆਂ ਨਾ ਮੁੜ ਝਾਕਣ ਨਹੀਂ
ਭੱਜਦਿਆਂ ਨੂੰ ਵੀ ਮਾਰਿਆ ਕੋ ਥੋੜਾ ਬਹੁਤ ਦੂਰ ਤੱਕ ਮਾਰਿਆ ਗੱਲਾਂ ਨੀ ਮਾਰੇ ਮਾਰਿਆ ਵੀ ਜਿਹੜੇ ਭੱਜ ਗਏ ਨਾ ਉਹ ਮਰੇ ਨੀ ਉਹਨਾਂ ਨੇ ਮੰਨੀ ਨੀ ਜਿਵੇਂ ਜਦੋਂ ਬੰਦਈਆਂ ਦਾ ਤਤਕਾਲ ਸਿਧਾਰਾ ਜੀ ਨੂੰ ਕਰਾ ਦਿੱਤਾ ਭਾਈ ਮਨੀ ਸਿੰਘ ਨੇ ਪਹਿਲਾਂ ਤਾਂ ਦੋ ਚਿੱਠੀਆਂ ਪਾਈਆਂ ਸਰੋਵਰ ਦੇ ਵਿੱਚ ਇੱਕ ਚਿੱਠੀ ਤਰ ਗਈ ਤਤ ਖਾਲਸੇ ਦੀ ਬੰਦਈਆਂ ਦੀ ਡੁੱਬ ਗਈ ਚਿੱਠੀ ਫਿਰ ਬਣਾ ਮੰਨੇ ਉਹਨਾਂ ਨੇ ਨਹੀਂ ਜੀ ਉਹ ਤਾਂ ਕੁਛ ਲਾ ਦਿੱਤਾ ਭਾਈ ਮਨੀ ਸਿੰਘ ਤਾਂ ਉਹਨਾਂ ਦੀ ਉਹ ਕਰਦੇ ਨੇ ਫੇਵਰ ਇਹ ਹੈ ਵੋ ਹੈ ਉਹਨਾਂ ਨੇ ਕਿਹਾ ਵੀ ਚਲੋ ਚੰਗਾ ਭਾਈ ਮਨੀ ਸਿੰਘ ਕਾਹਨੂੰ ਕਰਦੇ ਸੀ ਉਹਨਾਂ ਕਿਤੇ ਆਪ ਫੈਸਲਾ ਥੋੜੀ ਦਿੱਤਾ ਭਾਈ ਮਨੀ ਸਿੰਘ ਨੇ ਫੈਸਲਾ ਆਪ ਨਹੀਂ ਦਿੱਤਾ ਅੱਜ ਜਹਦਾਰ ਹੁਣ ਆਪ ਫੈਸਲਾ ਦਿੰਦੇ ਨੇ ਉਹ ਨਹੀਂ ਸੀ ਦਿੰਦੇ ਫੈਸਲਾ ਕਦੇ ਵੀ ਨਹੀਂ ਸੀ ਦਿੰਦੇ ਖਾਲਸਾ ਫੈਸਲਾ ਉਲਝੀਆਂ ਹੋਈਆਂ ਗੱਲਾਂ ਦਾ ਫੈਸਲਾ ਖਾਲਸਾ ਨਹੀਂ ਸੀ ਕਰਦਾ ਗੁਰੂ ਤੇ ਕਰਾਉਂਦੇ ਸੀ ਦਸ ਗ੍ਰੰਥ ਦਾ ਫੈਸਲਾ ਵੀ ਗੁਰੂ ਤੋਂ ਕਰਾਇਆ ਚਾਹੇ ਉਹ ਗਲਤ ਆਦਮੀ ਸੀ ਜਿਹੜੇ ਇਤਰਾਜ ਕਰਦੇ ਸੀ ਦਸ ਗ੍ਰੰਥ ਤੇ ਇਹ ਨਹੀਂ ਸੀ ਝਗੜਾ ਵੀ ਦਸ ਗ੍ਰੰਥ ਲਿਖਤ ਕਿਹਦੀ ਹੈ ਝਗੜਾ ਇਹ ਸੀ ਵੀ ਕੀ ਚਰਿੱਤਰੋਂ ਪਖਿਆਨ ਦੀ ਜਿਲਦ ਇੱਕ ਚਾਹੀਦੀ ਹੈ ਨਾਲ ਦੂਜੀ ਬਾਣੀ ਦੇ ਔਰ ਅਵਤਾਰਵਾਦ ਦੇ ਬਸ ਅੱਡ ਅੱਡ ਜਿਲਦਾਂ ਚ ਰਹਿਣ ਦੀ ਇੰਨੀ ਉਹ ਗੱਲ ਦਾ ਸੀਗਾ ਇਤਰਾਜ ਕੁਛ ਆਦਮੀਆਂ ਨੂੰ ਥੋੜਿਆਂ ਨੂੰ ਸੀ ਉਸ ਵੇਲੇ ਫੁੱਟ ਪੈ ਚੁੱਕੀ ਸੀ ਖਾਲਸੇ ਚ ਫੁੱਟ ਕਿਹਨੇ ਪਾਈ ਸੀ ਫੁੱਟ ਬਲਈਆਂ ਨੇ ਪਾਈ ਸੀ ਇਹ ਬਲਈਆਂ ਨੇ ਬੰਦੇ ਹੀ ਸੀ ਉੱਥੋਂ ਆਏ ਦੋ ਕਿਸਮ ਦੇ ਹੀ ਉਦੋਂ ਦੇ ਚੱਲਦੇ ਨੇ ਇਹ ਜਿਹੜੇ ਹੁਕਮ ਆਪਣੇ ਰਹਿਤਨਾਮੇ ਨੇ ਰਹਿਤਨਾਮੇ ਦੋ ਪ੍ਰਕਾਰ ਦੇ ਚੱਲਦੇ ਨੇ ਦੋ ਪ੍ਰਕਾਰ ਦੀ ਵਿਚਾਰਧਾਰਾ ਹੋ ਗਈ ਸੀ ਬੰਦੇ ਬਹਾਦਰ ਨੇ ਕਰਤੀ ਸੀ ਕਿਉਂਕਿ ਬੰਦੇ ਬਹਾਦਰ ਨਾਲ ਸਨਾਤਨੀ ਬਹੁਤਾ ਬੜੇ ਸੀ ਉਹ ਸਨਾਤੀਆਂ ਦੀ ਵਜ੍ਹਾ ਨਾਲ ਸੀ। ਰਣਜੀਤ ਸਿੰਘ ਦੇ ਜਵਾਨੇ ਚ ਹੋਰ ਸਨਾਤਨੀ ਆ ਬੜੇ, ਰਣਧੀਰ ਸਿੰਘ ਐਂਡ ਕੰਪਨੀ, ਉਹਨਾਂ ਦੀ ਵਜ੍ਹਾ ਨਾਲ ਮੂਰਤੀਆਂ ਹੋਈਆਂ ਸੀ। ਇਹ ਵਿਚਾਰਧਾਰਾ ਉਦੋਂ ਦੀ ਸੁਲਗਦੀ ਹੈ ਥੋੜੀ ਥੋੜੀ। ਦਸਮ ਪਾਤਸ਼ਾਹ ਨੇ ਕਹਿ ਕੇ ਗਏ ਸੀ ਮਨੀ ਸਿੰਘ ਨੂੰ, ਉਹ ਕੀਤਾ ਉਹਨਾਂ ਨੇ ਮਾਤਾ ਸੁੰਦਰੀ ਨੂੰ। ਜਿਹੜੇ ਦੂਏ ਅਸਲੀ ਖਾਲਸਾ ਸੀ ਉਹ ਤਾਂ ਨਾਲ ਸੀ, ਉਹ ਜਿਹੜੇ ਅਨੰਦਪੁਰ ਸਾਹਿਬ ਦਾ ਬੇੜਾਵਾ ਲਿਖ ਕੇ ਦੇ ਗਏ ਸੀ ਉਹ ਜਿਹੇ ਸੀਗੇ ਦੂਏ ਪਾਸੇ ਕੰਨਾ ਫੂਸੀ ਕਰਨ ਵਾਲੇ ਉਹਨਾਂ, ਕਿਉਂਕਿ ਉਹ ਅੰਦਰ ਗਤੀ ਬਾਹਮਣ ਨਾਲ ਵੀ ਰੱਖਦੇ ਸੀ ਨਾ ਰਾਬਤਾ ਆਪਣਾ। ਆ ਚੰਡੀ ਦੀ ਵਾਰ ਤੇ ਪਹਿਲਾਂ ਸਪਸ਼ਟੀਕਰਨ ਹੈ, ਉਹ ਦਸਮ ਪਾਤਸ਼ਾਹ ਦਾ ਪ੍ਰਥਮ ਭਗਵਤੀ ਸਿਮਰਕ ਹੈ। ਇਹ ਸਪਸ਼ਟੀਕਰਨ ਦਿੱਤਾ ਵੀ ਜਿਹੜੀ ਇਹ ਭਗਵਤੀ ਹੈ ਮੈਂ ਕੋਈ ਨਵਾਂ ਕੰਮ ਨਹੀਂ ਕਰ ਰਿਹਾ, ਮੈਂ ਉਹੀ ਭਗਵਤੀ ਸਿਮਰਦਾ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ। ਇਹ ਗੱਲ ਬਾਹਰ ਚਲਾਤੀ ਸੀ ਵੀ ਦੇਖ ਲਓ ਸਾਡੀ ਦੇਵੀ ਨੂੰ ਮੰਨਣ ਲੱਗ ਗਿਆ ਤੁਹਾਡਾ ਗੁਰੂ, ਹੋਏ ਨਾ ਅਸੀਂ ਸੱਚੇ, ਇਹ ਮੰਨਣੀ ਉਹ ਪੈਂਦੀ ਹੁੰਦੀ ਹੈ। ਅਣਜਾਣਾ ਨੂੰ ਬਾਹਰ ਕੀ ਪਤਾ, ਉਹਦੇ ਜਵਾਬ ਚ ਪੌੜੀ ਲਿਖੀ ਹੋਈ ਹੈ ਪਹਿਲਾਂ ਹੀ। ਚੰਡੀ ਚਰਿੱਤਰ ਪਹਿਲਾਂ ਲਿਖ ਦਿੱਤੇ, ਪਹਿਲਾਂ ਚੰਡੀ ਚਰਿੱਤਰ ਨੇ ਤੇ ਪਹਿਲਾਂ ਦੋਏ ਚੰਡੀ ਚਰਿੱਤਰ ਲਿਖਣ ਤੋਂ ਉਹਨਾਂ ਨੇ ਉਹਨਾਂ ਦੇ ਗ੍ਰੰਥਾਂ ਚੋਂ ਲਿਖੇ ਹੋਏ ਨੇ। ਇਹ ਗੱਲ ਫਲਾਤੀ ਵੀ ਦਸਮ ਪਾਤਸ਼ਾਹ ਦੇਖ ਲਓ ਲਿਖੇ ਨਾ ਸਾਡੇ ਹੀ ਗ੍ਰੰਥ, ਉਹੀ ਆ ਗਈ ਨਾ ਚੰਡੀ। ਇਹ ਗੱਲ ਹੁਣ ਤੱਕ ਚੱਲਦੀ ਹੈ ਵੀ ਦੁਰਗਾ ਦਾ ਪੁਜਾਰੀ ਹੈ ਦਸਮ ਪਾਤਸ਼ਾਹ, ਉਦੋਂ ਦੀ ਕਹਾਣੀ ਚੱਲਦੀ ਹੈ, ਹੁਣ ਵੀ ਚੱਲਦੀ ਹੈ, ਹੁਣ ਹਟੀ ਹੋਈ ਹੈ ਉਹ। ਇਹਨਾਂ ਨੇ ਇਹਦੇ ਜਵਾਬ ਚ ਕੀ ਘੜਿਆ ਵੀ ਜਦੋਂ ਪੁੱਛਿਆ ਵੀ ਮਹਾਰਾਜ ਚੰਡੀ ਤੁਸੀਂ ਪ੍ਰਗਟ ਕਰ ਲਈ, ਪ੍ਰਗਟ ਕਰੀ ਲਿਖਿਆ ਵੀ ਜਾਂਦੇ ਸੀ ਉੱਥੋਂ ਨੈਣਾ ਦੇਵੀ ਤੇ ਕਥਾ ਬਣਾ ਦਿੱਤੀ ਪੂਰੀ, ਹਾਲਾਂਕਿ ਕੋਈ ਗੱਲ ਨੀ ਕੋਈ ਲੈਣ ਨੀ ਕੋਈ ਦੇਣ ਵੀ, ਜੇ ਉੱਥੇ ਜਾਂਦੇ ਹੁੰਦੇ ਸੀ ਘੋੜੇ ਤੇ ਨੈਣਾ ਦੇਵੀ ਘੋੜਾ ਚਲੇ ਜਾਊਗਾ, ਸਭ ਝੂਠ। ਸੰਤੋਖ ਸਿੰਘ ਦਾ ਕਹਿਆ ਹੋਇਆ ਉਹਨਾਂ ਨੇ ਇਹ ਪ੍ਰਚਾਰ ਬਾਂਬੜ ਸ਼ੁਰੂ ਕਰਤਾ ਪੰਡਿਤ ਨੇ ਬਾਹਰ, ਹੁਣ ਗੱਲ ਤਾਂ ਘੁੰਮਦੀ ਫਿਰਦੀ ਆ ਜਾਂਦੀ ਹੈ। ਉਹਨਾਂ ਨੇ ਚੰਡੀ ਦੀ ਬਾਹਰ ਤਾਂ ਲਿਖੀ ਹੈ, ਬਾਅਦ ਚ ਚੰਡੀ ਦੀ ਬਾਹਰ ਚ ਉਹਨਾਂ ਦੇ ਗ੍ਰੰਥਾਂ ਚ ਜ਼ਿਕਰ ਨਹੀਂ ਹੈ, ਇੰਡੀਪੈਂਡੈਂਟ ਹੈ ਬਾਹਰ, ਇਹ ਉਹਦੀ ਸਮਰੀ ਹੈ, ਚੰਡੀ ਚਰਿੱਤਰ ਦੋਹਾਂ ਦੀ ਸਮਰੀ ਹੈ, ਸਮਰਾਈਜ਼ ਕੀਤਾ ਹੋਇਆ ਸਾਰਾ ਹੀ। ਪਹਿਲੀ ਪੌੜੀ ਤਾਂ ਲਿਖੀ ਹੈ ਵੀ ਮੈਂ ਕੋਈ ਨਵੀਂ ਚੰਡੀ ਨਹੀਂ ਸਮਝ ਰਿਹਾ, ਇਹ ਉਹੀ ਚੰਡੀ ਹੈ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਇਹ ਉਹੀ ਵਿਚਾਰਧਾਰਾ ਗੁਰਮਤ ਹੈ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ। ਸਪਸ਼ਟੀਕਰਨ ਬੁਰੇ ਲਾਇਆ ਹੋਇਆ ਜਿਹਨੂੰ ਅਸੀਂ ਉਲਟ ਕੇ ਅਰਥ ਹੋ ਰਹੇ ਬਣਾ ਲਏ। ਗੁਰੂ ਨਾਨਕ ਲਈ ਧਿਆਇਆ ਕਰਤਾ ਵੀ ਤੂੰ ਗੁਰੂ ਨਾਨਕ ਨੂੰ ਧਿਆਈ, ਸਿੱਖ ਨੂੰ ਇਹ ਕਹਿ ਤਾ, ਉਹ ਸਿੱਖ ਤਾਂ ਆਪ ਅਰਦਾਸ ਕਰ ਰਿਹਾ, ਕਹਿ ਕਿਹਨੂੰ ਰਿਹਾ ਗੁਰੂ ਨਾਨਕ ਲਈ ਧਿਆਏ, ਉਹ ਸੰਗਤ ਨੂੰ ਕਹਿ ਰਿਹਾ, ਅਰਦਾਸ ਕਰਨ ਵਾਲੇ ਨੂੰ ਨਹੀਂ ਧਿਆਉਣਾ, ਫਿਰ ਅਰਦਾਸ ਕਰਨ ਵਾਲੇ ਨੂੰ ਨਹੀਂ ਧਿਆਉਣਾ, ਦੂਜਿਆਂ ਨੂੰ ਕਹਿ ਰਿਹਾ ਤੂੰ ਧਿਆਈ, ਇਹਦੇ ਤਾਂ ਅਰਥ ਨਹੀਂ ਬਣ ਸਕਦੇ, ਤੁਸੀਂ ਅਰਥ ਕਰਕੇ ਦਿਖਾਓ, ਜਿਹੜੇ ਅਰਥ ਅਸੀਂ ਸਮਝੀ ਫਿਰਦੇ ਉਹ ਅਰਥ ਹੈ ਹੀ ਨਹੀਂ, ਇਹਦੇ ਬਣਾ ਕੇ ਦਿਖਾਵੇ ਕੋਈ ਕਿਹੜਾ ਬਣਾ ਦੂ। ਗੁਰੂ ਨਾਨਕ ਲਈ ਤੇ ਆਏ ਹੈ, ਹੁਣ ਤੂੰ ਗੁਰੂ ਨਾਨਕ ਲਈ ਤੇ ਆਏ ਕਹਿ ਤਾ ਪਹਿਲਾਂ ਨੂੰ, ਫਿਰ ਤੂੰ ਕੀ ਕਰੀ ਵੀ ਅੱਗੇ ਕੀ ਕਰੀ, ਅੰਗਦ ਤੇ ਗੁਰ ਅਮਰਦਾਸ ਰਾਮਦਾਸ ਹੋਈ ਸਹਾਇ, ਫਿਰ ਇਹਨਾਂ ਤਿੰਨਾਂ ਦੀ ਸਹਾਇਤਾ ਤੂੰ ਕਰੀ ਗੁਰੂ ਨਾਨਕ ਨੂੰ ਧਿਆ ਕੇ, ਕਿਉਂ ਉਹ ਕਮਜ਼ੋਰ ਨੇ ਤਿੰਨੇ ਤਿੰਨੋਂ, ਹੋਈ ਸਹਾਇ ਉੱਥੇ ਕਿਵੇਂ ਹੋਜੂਗਾ, ਹੋਈ ਸਹਾਇ ਹੈ, ਕੌਣ ਸਹਾਇ ਹੋਊਗਾ ਜਿਹੜਾ ਧਿਆਊਗਾ ਨਾਨਕ ਨੂੰ, ਉਹ ਸਹਾਇ ਹੋਊਗਾ, ਤੁਸੀਂ ਇਹਦੇ ਅਰਥ ਕਰਕੇ ਦਿਖਾਓ ਕੌਣ ਕਰ ਦੂਗਾ। ਇਸ ਕਰਕੇ ਕਦੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ, ਇਹ ਪੌੜੀ ਦੇ ਅਰਥ ਨਹੀਂ ਠੀਕ ਆ ਰਹੇ ਇਹਨਾਂ ਤੇ, ਆਹ ਪੌੜੀ ਜਿਹੜੀ ਪਿਛਲੀ ਹੈ ਇਹ ਤਾਂ ਹੀ ਕਹੀ ਹੋਈ ਹੈ, ਕਿਤੇ ਪਹਿਲੀ ਪੌੜੀ ਦੇ ਅਰਥ ਨਾ ਬਦਲ ਲੈਣ, ਲਾਸਟ ਪੌੜੀ ਦੇ ਵਿੱਚ ਲਾਸਟ ਭਗਤੀ ਜਿਹੜੀ ਆਊਗੀ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫਿਰ ਨਾ ਜੂਨੀ ਆਇਆ ਜਿਹਨੇ ਗਾਇਆ, ਇਹ ਦੁਰਗਾ ਦਾ ਪਾਠ ਹੈ, ਇਹਦਾ ਮਤਲਬ ਧਿਆਉਣਾ ਦੁਰਗਾ ਨੂੰ ਹੀ ਹੈ, ਧਿਆਉਣ ਬਾਕੀ ਤਾਂ ਕਹਾਣੀ ਸ਼ੁਰੂ ਕਰਤੀ, ਧਿਆਉਣ ਵਾਸਤੇ ਤਾਂ ਪਹਿਲੀ ਵਾਰ ਕਿਹਾ ਹੋਇਆ, ਫਿਰ ਨਾ ਜੂਨੀ ਆਇਆ ਜਿਹਨੇ ਗਾਇਆ, ਦੁਰਗਾ ਨੂੰ ਧਿਆਉਣਾ ਦੁਰਗਾ ਦੀ ਉਹ ਪੌੜੀ ਹੈ ਪਹਿਲੀ, ਮਤਲਬ ਹੈ ਗੁਰਮਤ ਦੀ ਹੈ ਪਹਿਲੀ, ਗੁਰਮਤ ਵਾਸਤੇ ਹੈ, ਗੁਰਮਤ ਨੂੰ ਆਰਾਧਨਾ, ਗੁਰਮਤ ਨੂੰ ਧਿਆਉਣਾ, ਗੁਰਮਤ ਨੂੰ ਜਪਣਾ, ਹੋਰ ਕੋਈ ਸਾਡੀ ਦੁਰਗਾ ਕੋਈ ਚੱਡੀ ਕੋਈ ਮੂਰਤੀ ਨਹੀਂ ਹੈ। ਮੱਤ ਹੈ ਉਹਨਾਂ ਨੇ ਪ੍ਰਥਮ ਭਗਉਤੀ ਸਮਰ ਕੇ ਪਹਿਲਾਂ ਮੈਂ ਖੁਦ ਉਸ ਭਗਉਤੀ ਦਾ ਸਮਰਨ ਕਰਦਾ ਜਿਹੜੀ ਗੁਰੂ ਨਾਨਕ ਨੇ ਤੇ ਆਈ ਹੈ, ਜਿਹੜੀ ਗੁਰੂ ਨਾਨਕ ਦੀ ਪਕੜ ਚ ਆਈ ਹੈ, ਗੁਰੂ ਨਾਨਕ ਨੇ ਸਮਝੀ ਹੈ ਜਿਹੜੀ ਮੱਤ। ਮੱਤ ਕਬੀਰ ਤੇ ਬਾਅਦ ਰੁਲ ਗਈ ਸੀ ਭਗਤਾਂ ਦੇ ਬਾਅਦ, ਜਿਵੇਂ ਅੱਜ ਰੁਲੀ ਹੋਈ ਹੈ। ਅੱਜ ਰੁਲੀ ਨਹੀਂ ਹੋਈ, ਅੱਜ ਇੱਥੇ ਕੋਈ ਅੱਜ ਵੀ ਰੁਲੀ ਹੋਈ ਹੈ। ਲਿਖਤਾਂ ਦੇ ਵਿੱਚ ਤੁਹਾਡੇ ਕੋਲ ਹੈ, ਇੱਕੋ ਹੀ ਸਾਬਤ ਕਰੇ ਵੀ ਛੁੱਟਣ ਦੀ ਵਿਧੀ ਕੀ ਹੈ, ਸਪਸ਼ਟ ਕਰਕੇ ਦਿਖਾਵੇ ਕੋਈ। ਉਦੋਂ ਵੀ ਕੋਈ ਸਪਸ਼ਟ ਨਹੀਂ ਸੀ ਕਰ ਰਿਹਾ, ਭਗਤ ਬਾਣੀ ਚ ਲਿਖੀ ਪਈ ਸੀ, ਅੱਜ ਵੀ ਸਾਡੇ ਕੋਲ ਲਿਖੀ ਪਈ ਹੈ, ਸਪਸ਼ਟ ਕਰੇ ਕੋਈ। ਇਹ ਬਾਜ਼ਾਰ ਤਾਂ ਇਹਨੂੰ ਬੁੱਝਣਾ ਬੜਾ ਔਖਾ ਹੈ, ਗੁਰੂ ਨਾਨਕ ਨੇ ਬੁੱਝ ਲਈ, ਬੁੱਝਣ ਦਾ ਨਾ ਇੱਥੇ ਹੁਣ ਧਿਆਏ ਦੇ ਬਿਨਾਂ ਬੁੱਝ ਨਹੀਂ ਸਰ, ਧਿਆਨ ਲਗਾਏ ਤੇ ਬਿਨਾਂ ਚੀਜ਼ ਬੁੱਝੀ ਨਹੀਂ ਜਾ ਸਕਦੀ। ਧਿਆਨ ਨਾਲ ਬੁਲਾਉਣਾ, ਇਹਨੂੰ ਧਿਆਨ ਨਾਲ ਰੜਕਣਾ ਤਾਂ ਬੁੱਝੀ ਜਾਊਗੀ, ਧਿਆਨ ਨਾਲ ਵਿਚਾਰਨਾ ਪੂਰੇ ਨਾਲ ਤਾਂ ਬੁੱਝੀ ਜਾਊਗੀ ਬੁਝਾਰਤ। ਇਹ ਤਾਂ ਬੁਝਾਰਤ ਹੈ, ਕਹਾ ਬੁਝਾਰਤ ਬੁੱਝੇ ਡੋਰਾ, ਬੁੱਝਣ ਵਾਲਾ ਪਸ਼ੂ ਹੈ। ਪਸ਼ੂ ਕਿਉਂ ਸਰੀਰ ਨਾਲ ਜੁੜਿਆ ਹੋਇਆ, ਪਸ਼ੂ ਸਰੀਰ ਨਾਲ ਜੁੜਿਆ ਹੁੰਦਾ ਕਿਉਂ? ਪਰ ਸਾਰਾ ਦਿਨ ਜੰਗਲ ਚ ਫਿਰਦਾ ਰਿਹਾ, ਪੇਟ ਭਰ ਲਿਆ, ਪੇਟ ਭਰ ਲਿਆ ਬਹਿ ਗਿਆ, ਜੁਗਾਲੀ ਕਰ ਲਈ। ਇਹ ਆਦਮੀ ਵੀ ਪਸ਼ੂ ਹੈ ਜਿਹੜਾ ਪੇਟ ਭਰਨ ਤੱਕੇ ਰੱਖਦਾ, ਫਿੱਟ ਪੇ ਖਾਇਆ ਪੇਟ ਵਧਾਇਆ, ਫਿੱਟ ਅਵੇਹਾ ਜੀਵਿਆ ਜਦ ਖਾਏ ਵਧਾਇਆ ਪੇਟ। ਜੀਵਨ ਦਾ ਕਾਰ ਹੈ ਜੇ ਖਾਣ ਵਾਸਤੇ ਜੀਆ, ਸਿਰਫ ਪੇਟ ਦੇ ਖੁਰਾਕ ਵਾਸਤੇ ਜੀਆ, ਉਹ ਤਾਂ ਹੈ ਪਸ਼ੂ, ਪਸ਼ੂ ਵੀ ਜਿਉਂਦਾ ਨੇ ਫਿਰ ਇਸੇ ਵਾਸਤੇ। ਵਿਚਾਰਨ ਵਾਲਾ ਗੁਰਬਾਣੀ ਪਸ਼ੂ ਹੈ, ਇਹ ਬੁਝਾਰਤ ਹੈ। ਕਹਾ ਬੁਝਾਰਤ ਬੁੱਝੇ ਡੋਰਾ, ਉਹ ਬੁੱਝੀ ਹੈ ਨਾਨਕ ਨੇ ਪਹਿਲਾਂ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰ ਅਮਰਦਾਸ ਰਾਮਦਾਸ ਹੋਈ ਸਹਾਏ, ਉਹਨਾਂ ਦੀ ਸਹਾਏ ਹੋਈ ਆ, ਬੁੱਝੀ ਬਜਾਈ ਅਪਣਾ ਲਈ ਉਹਨਾਂ ਨੇ, ਸਮਝ ਲਈ ਬੁੱਝੀ ਹੋਈ ਸਮਝੀ ਆ ਉਹਨਾਂ ਨੇ। ਨਾਨਕ ਨੇ ਪਹਿਲਾਂ ਬੁੱਝੀ ਹੈ ਫਿਰ ਬੁਝਾਈ ਹੈ, ਸਿੱਧਾ ਨੂੰ ਕਿਹਾ ਨਾਨਕ ਗੁਰਮੁਖ ਬੂਝ ਬੁਝਾਏ। ਨਾਨਕ ਕਹਿੰਦਾ ਗੁਰਮੁਖ ਪਹਿਲਾਂ ਆਪ ਬੁੱਝਦਾ ਫਿਰ ਦੂਜਿਆਂ ਨੂੰ ਬੁਝਾਉਂਦਾ, ਤਾਂ ਇਹ ਅਗਾਂਹ ਚੱਲਦੀ ਹੈ। ਤਾਂ ਉਹਨੂੰ ਕਹਿੰਦਾ ਨੇ ਦੀਵੇ ਨਾਲ ਦੀਵਾ ਲੱਗਿਆ, ਇਹੀ ਹੈ ਦੀਵੇ ਨਾਲ ਦੀਵਾ ਲੱਗਣਾ, ਬੁੱਝ ਲੈਣੀ ਦੂਏ ਨੂੰ ਬੁਝਾ ਦੇਣੀ, ਇਹ ਦੀਵੇ ਨਾਲ ਦੀਵਾ ਲੱਗਦਾ ਗਾਂਹ। ਕੋਈ ਐਕਸਪਲੇਨ ਤਾਂ ਕਰੇ, ਰੌਲਾ ਪਾਈ ਜਾਂਦਾ ਵਿਦਵਾਨ। ਸ਼ੰਕਾ ਕਿਸੇ ਨੇ ਖੜੀ ਕਰਤੀ, ਉਹ ਵਿਚਾਰਿਆ ਨੀ ਵੀ ਗੱਲ ਕੀ ਹੈ, ਇਹਨੂੰ ਪੜ੍ਹ ਕੇ ਵਿਚਾਰਿਆ ਨੀ ਗੱਲ ਕੀ ਲਿਖੀ ਹੋਈ ਹੈ, ਚੰਡੀ ਦਾ ਜੀ ਉਹਨਾਂ ਦੀ ਹੈ, ਤੁਸੀਂ ਵੀ ਤਾਂ ਉਹਨਾਂ ਦੇ ਹੀ ਹੋ ਫਿਰ। ਜੇ ਜਿਹਦੀ ਦੁਰਗਾ ਪੰਡਤ ਵਾਲੀ ਆ, ਉਹ ਆਪ ਵੀ ਪੜ੍ਹਨ ਦੇ ਹੀ ਖੇਲੇ ਨੇ, ਪੜ੍ਹਨ ਦੀ ਔਲਾਦ ਨੇ ਉਹ, ਗੁਰੂ ਕੀ ਔਲਾਦ ਨੀ, ਹੁਣ ਗੁਰੂ ਕੀ ਅਣਸ ਮਨਸ ਨੀ ਆਣ, ਉਹ ਇਸੇ ਉਸ ਦੇਵੀ ਨੂੰ ਮਾਂ ਮੰਨਦੇ ਨੇ। ਸਾਡੀ ਮਾਂ ਮੱਤ ਹੈ, ਮੱਤ ਮਾਤਾ ਸੰਤੋਖ ਪਿਤਾ, ਸਿੱਖਾਂ ਦੀ ਮੱਤ ਮਾਤਾ ਸੰਤੋਖ ਪਿਤਾ, ਪੰਡਤ ਦੀ ਆਪਣੀ ਜਿਹੜੀ ਮਾਂ ਹੈ, ਜਿਹਨੇ ਜਨਮ ਦਿੱਤਾ ਉਹਨੂੰ ਸਰੀਰ ਤੌਰ ਤੇ, ਉਹ ਮਾਂ ਮੰਨਦੇ ਨੇ। ਉਹ ਜਨਮਦੀ ਦੀ ਫੋਟੋ ਹੈ, ਇਹਨਾਂ ਦੀ ਕਿਤੇ ਇੱਕ ਮਾਂ ਹੈ, ਧਰਤੀ ਇਹਨਾਂ ਦੀ ਮਾਤਾ, ਗਊ ਇਹਨਾਂ ਦੀ ਮਾਤਾ, ਆਪਣੀ ਮਾਂ ਇਹਨਾਂ ਦੀ ਮਾਤਾ, ਤਿੰਨ ਤਾਂ ਹੋ ਗਈਆਂ, ਹੋਰ ਪਤਾ ਨੀ ਕੌਣ ਕੌਣ ਮਾਤਾ, ਭਾਰਤ ਮਾਤਾ ਵੀ ਇਹਨਾਂ ਦੀ ਮਾਤਾ। ਇਹਦਾ ਜਿਹਨੂੰ ਦੇਖਦੇ ਨੇ ਅਸੰਤੋਸ਼ੀ ਮਾਤਾ, ਇੱਕ ਹੋਰ ਬਣਾ ਲਈ ਨਵੀਂ, ਕੋਈ ਹੋਰ ਕਹਿ ਦੇਣਗੇ ਹੋਰ ਬਣਾ ਲੈਣਗੇ, ਅਸਲ ਚ ਕੋਈ ਵੀ ਮਾਤਾ ਨੀ। ਜਿਹਦਾ ਇੱਕ ਗੁਰੂ ਹੈ ਨਾ, ਇੱਕ ਪਰਮੇਸ਼ਰ, ਉਹਦਾ ਇੱਕੋ ਗੁਰੂ ਹੈ, ਜਿਹਦੇ ਇੱਕ ਤੋਂ ਵੱਧ ਗੁਰੂ ਨੇ ਤਾਂ ਕੋਈ ਵੀ ਗੁਰੂ ਨਹੀਂ, ਫਿਰ ਨੀ ਕੋਈ ਰਹਿੰਦਾ ਹੁੰਦਾ। ਗੁਰੂ ਇੱਕ ਨਹੀਂ ਬਣ ਸਕਦਾ, ਬਾਪ ਇੱਕੋ ਰਹੂਗਾ, ਦੋ ਨਹੀਂ ਬਣ ਸਕਦੇ। ਜਿਵੇਂ ਬਾਪ ਦੋ ਨਹੀਂ ਬਣ ਸਕਦੇ, ਜਿਵੇਂ ਗੁਰੂ ਦੋ ਨਹੀਂ ਬਣ ਸਕਦੇ। ਜਾਂ ਤਾਂ ਸਾਡਾ ਸ਼ਬਦ ਗੁਰੂ ਰਹੂਗਾ ਜਾਂ ਨਾਨਕ ਗੁਰੂ ਰਹੂਗਾ, ਦੋ ਨਹੀਂ ਬਣ ਸਕਦੇ। ਫਿਰ ਤਾਂ ਦਾਸ ਬਣ ਗਏ, ਕੱਲਾ ਨਾਨਕ ਤਾਂ ਰਿਹਾ ਹੀ ਨਾ। ਅੰਗਦ ਨੂੰ ਕੀ ਕਹਿ ਦੋਗੇ, ਗੁਰੂ ਨਹੀਂ ਹੈ। ਅਸਲ ਵਿੱਚ ਜੇ ਸ਼ਬਦ ਗੁਰੂ ਹੈ ਤਾਂ ਸਾਰੇ ਹੀ ਬਣ ਗਏ ਜਿਹੜੇ 36 ਨੇ। ਜੇ ਉਪਦੇਸ਼ ਗੁਰੂ ਹੈ ਇਹਦੇ ਚ, ਫਿਰ ਜਿੰਨੇ ਭਗਤ ਨੇ ਗੁਰੂ ਗ੍ਰੰਥ ਸਾਰੇ ਗੁਰੂ ਨੇ, ਫਿਰ ਕੱਲਾ ਹੀ ਨਾਨਕ ਕਿਉਂ ਗੁਰੂ ਹੈ? ਸਾਰੇ ਹੀ ਨੇ। ਜੇ ਗੁਰਬਾਣੀ ਪੇਪਰ ਹੈ ਉਹਨਾਂ ਦੀ, ਫਿਰ ਸਾਰੇ ਹੀ ਨੇ। ਇਸ ਕਰਕੇ ਜ਼ਿਆਦਾ ਅਕਲਮੰਦੀ ਨੂੰ ਰਹਿਣ ਦਿਓ, ਪਰਮੇਸ਼ਰ ਕੱਲੇ ਨੂੰ ਗੁਰੂ ਮੰਨ ਲਓ। ਜਿਹਨੇ ਬੁਲਾਏ ਨੇ ਉਹ ਗੁਰੂ ਹੈ ਸਾਰਿਆਂ ਦਾ ਹੀ, ਉਹਨਾਂ ਦਾ ਵੀ ਸਾਡਾ ਵੀ। ਜਿਹੜਾ ਖਾਦਮ ਹੈ ਨਾ, ਜਿਹਦੇ ਬੁਲਾਏ ਬੋਲੇ ਨੇ ਸਾਰੇ ਹੀ, ਗੁਰੂ ਅਸਲ ਜੋ ਹੈ ਸਾਰਿਆਂ ਦਾ ਹੀ, ਉਹਨਾਂ ਦਾ ਵੀ ਆਪਣਾ ਵੀ, ਉਸੇ ਨੂੰ ਸ਼ਬਦ ਕਿਹਾ ਹੋਇਆ ਹੈ। ਰੌਲਾ ਕਿਉਂ ਪਿਆ? ਉਹਨੂੰ ਛੱਡ ਕੇ ਹੋਰ ਫੜ ਲਿਆ, ਜਾਂ ਹੋਰ ਫੜ ਲਾਂਗੇ, ਉਲਝ ਜਾਂਦੇ, ਉਲਝ ਗਏ। ਹੁਣ ਤਾਣੀ ਐਸੀ ਉਲਝੀ ਹੈ, ਰਾਤ ਉਹ ਵੀ ਇਹੀ ਗੱਲ ਤਾਂ ਵੀ ਨਾਨਕ ਗੁਰੂ ਸਾਬਤ ਨਹੀਂ ਹੁੰਦਾ। ਨਾਨਕ ਇਹ ਤਾਂ ਸਾਡੇ ਮੂੰਹ ਚ ਪਾਇਆ ਪੰਡਿਤ ਨੇ, ਵੀ ਆਦਮੀ ਦੇ ਗੁਰੂ ਤੋਂ ਮੁਨਕਰ ਹੁੰਦਾ ਨਾ, ਮੇਰੀ ਗੁਰਿਆਈ ਗਈ। ਪੰਡਿਤ ਗੁਰੂ ਹੈ ਨਾ, ਬਾਹਮਣ ਗੁਰੂ ਹੈ ਜਗਤ ਕਾ। ਜੇ ਆਦਮੀ ਗੁਰੂ ਬਣ ਜਾਵੇ ਕਿਸੇ ਤਰੀਕੇ ਨਾਲ, ਮੇਰੀ ਗੁਰਿਆਈ ਬਣ ਗਈ, ਰਹਿ ਗਈ ਨਹੀਂ ਮੇਰੇ ਵਾਲੀ ਗਈ। ਨਾਨਕ ਤਾਂ ਆਦਮੀ ਨੂੰ ਗੁਰੂ ਮੰਨਦਾ ਹੀ ਨਹੀਂ, ਤਾਂ ਸਾਡੇ ਮੂੰਹ ਚ ਪਾ ਦਿੱਤਾ ਉਹਨਾਂ ਨੇ। ਚਿੜੀ ਦੇ ਕਿਸੇ ਜਾਨਵਰ ਦੇ ਬੱਚੇ ਦੇ ਕਹਾਣੀ ਸੁਣਾਉਂਦੇ ਨੇ ਨਾ, ਉਹ ਦੂਈ ਨੇ ਲਿਆ ਕੇ ਉਹਦਾ ਮੂੰਹ ਚ ਛੋਟਾ ਜਿਹਾ ਭੌਂਕੜਾ ਫਸਾ ਦਿੱਤਾ, ਕੱਢੇ ਹੁੰਦੇ ਨੇ ਉਹਨੂੰ, ਬੱਚਾ ਸੀ ਖਾ ਗਿਆ, ਉਹ ਵਿੱਚ ਗੜ ਗਏ ਉਹਦੇ ਕੱਢੇ, ਨਾ ਗਾਹ ਜਾਂਦਾ ਨਾ ਬਾਹਰ ਨਿਕਲਦਾ। ਉਹ ਗੱਲ ਹੈ ਸਿੱਖਾਂ ਦੇ ਮੂੰਹ ਤਾਂ ਉਹ ਫਸ ਗਿਆ, ਨਾ ਗਾਹ ਜਾਵੇ ਨਾ ਵਿਛਾਇਆ ਜਾਵੇ। ਹੁਣ ਇਹ ਬੱਚਿਆਂ ਵਾਂਗੂ ਅਗਿਆਨੀ ਸੀਗੇ, ਬੱਚਾ ਅਗਿਆਨੀ ਹੁੰਦਾ, ਨਿਕਲ ਕੇ ਇੱਕ ਵਾਰ ਗਾਹ ਚਲਿਆ ਗਿਆ, ਹੁਣ ਨਾ ਗਾਹ ਜਾਂਦਾ ਨਾ ਬਾਹਰ ਕੱਢ ਹੁੰਦਾ ਇਹਨਾਂ ਤੇ। ਉਹ ਹਰ ਦਿਨਾਂ ਦੀ ਕੁਛ ਵੀ ਪਤਾ ਨਹੀਂ ਗੁਰਬਾਣੀ ਬਾਰੇ, ਕੋਈ ਗਿਆਨ ਕਿਸੇ ਨੂੰ ਨਹੀਂ ਹੈ। ਉਹ ਕਹਿੰਦੇ ਨੇ ਸਾਡੇ ਕੋਲ ਸਿੱਖੀ ਹੈ ਉਹ ਨਹੀਂ, ਹਾਈ ਕੋਰਟਾਂ ਚ ਬੈਲ ਦੇਈ ਜਾਂਦੇ ਵੀ ਸਿੱਖ ਹੈ ਹੀ ਨਹੀਂ ਕੋਈ। ਜਾਂ ਤੁਸੀਂ ਸਿੱਖੇ ਨਹੀਂ ਕੋਈ, ਫਿਰ ਤੁਸੀਂ ਫੈਸਲੇ ਕਾਹਦੇ ਲੈਂਦੇ ਹੋ? ਸਿੱਖੀ ਬਾਰੇ ਕਾਹਦੇ ਫੈਸਲੇ ਲੈਂਦੇ ਹੋ? ਸਿੱਖੀ ਬਾਰੇ ਫੈਸਲੇ ਲੈਣ ਦਾ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਹੈ? ਗੁਰਬਾਣੀ ਤੇ ਰਹਿਣ ਦੋ ਅਧਿਕਾਰ, ਇਹਦੇ ਗੁਰਬਾਣੀ ਕੋਲੇ ਰਹਿਣ ਦੋ ਅਧਿਕਾਰ ਸਾਰਾ। ਇਹਨੂੰ ਵਿਚਾਰ ਕੇ ਕਿਸੇ ਸਿੱਟੇ ਤੇ ਪਹੁੰਚ ਕੇ ਫਿਰ ਉਹ ਗੱਲ ਡਿਸਾਈਡ ਕਰੋ ਵੀ ਆਹ ਗੱਲ ਠੀਕ ਹੈ ਭਾਈ, ਆਹ ਗੱਲ। ਫੈਸਲਾ ਲੈਣ ਨੂੰ ਬਿਠਾ ਦੇ ਘੁੱਗੂ, ਫੂਕ ਕੋਈ ਮਾਰਦਾ ਘੁੱਗੂ ਵੱਜਦਾ, ਘੁੱਗੂ ਵੱਜਦਾ ਨਹੀਂ ਹੁੰਦਾ, ਫੂਕ ਕੋਈ ਹੋਰ ਮਾਰਦਾ ਹੁੰਦਾ। ਫੈਸਲਾ ਲੈਣ ਦਾ ਘੁੱਗੂ ਨੇ, ਫੂਕ ਕਿਸੇ ਹੋਰ ਦੀ ਹੈ। ਜਿਹੜਾ ਫੂਕ ਮਾਰੂਗਾ ਬਚਣਾ ਘੁੱਗੂ ਨੇ, ਘੁੱਗੂ ਨੀ ਆਪ ਵੱਜਦਾ ਹੁੰਦਾ, ਉਹਦਾ ਫੂਕ ਮਾਰੇ ਤੇ ਵੱਜਦਾ, ਫੂਕ ਦਾ ਕੋਈ ਹੋਰ ਮਾਰਦਾ, ਵਜਾ ਦਿੰਦੇ ਨੇ ਘੁੱਗੂ ਨੂੰ। ਪਿੱਛੇ ਕੌਣ ਬੋਲਦਾ? ਉਹ ਪਿੱਛੇ ਗੁਰੂ ਪਰਮੇਸ਼ਰ ਨੂੰ ਬੋਲਣ ਦੇ, ਉਹ ਕਿਸੇ ਹੋਰ ਨੂੰ ਨਾ ਬੁਲਾਓ, ਪਿੱਛੇ ਬਾਦਲ ਵਰਗੇ ਨੂੰ ਬੋਲਣਾ ਤਾਂ ਪਿੱਛੋਂ ਪਰਮੇਸ਼ਰ ਦੇ ਆਰਡਰ ਨਾਲ ਬੋਲਣਾ, ਤਾਂ ਬਾਦਲ ਦੇ ਆਰਡਰ ਨਾਲ ਬੋਲਣ ਲੱਗ ਗਏ। ਘੁੱਗੂ ਨੀ ਤਾਂ ਹੋਰ ਕੀ ਹੋ ਫਿਰ? ਤੁਸੀਂ ਬੁਲਾਇਆ ਬੋਲੇ ਖਸਮ ਕਾ, ਕਮ ਸੇ ਕਮ ਜਥੇਦਾਰ ਤਾਂ ਬੁਲਾਇਆ ਖਸਮ ਕਾ ਬੋਲੇ, ਹੋਰ ਕੋਈ ਬੋਲੇ ਚਾਹੇ ਨਾ ਬੋਲੇ, ਜੇ ਉਹ ਬਿਨਾ ਬੋਲੇ ਫਿਰ ਕੌਣ ਬੋਲੇ? ਜੇ ਜਥੇਦਾਰ ਬਿਨਾ ਬੋਲੇ ਸਿੱਖਾਂ ਦਾ, ਫਿਰ ਕੌਣ ਬੋਲੇ? ਬੁਲਾਇਆ ਬੋਲੇ ਖਸਮ ਕਾ, ਫਿਰ ਇਹ ਤਹਿਸ ਨਹਿਸ ਹੋ ਗਈ, ਗੁਰਮਤ ਖਤਮ ਹੈ ਫਿਰ। ਫਿਰ ਉਹ ਬੋਲੂਗਾ ਜਿਹਨੂੰ ਬੁਲਾਊਗਾ, ਫਿਰ ਜੇ ਤਹਿਸ ਨਹਿਸ ਹੋਊ ਫਿਰ ਉਹ ਆਪ ਬੁਲਾ ਦਿੰਦਾ ਕਿਸੇ ਨੂੰ ਸਾਈਡ ਤੋਂ। ਤਹਿਸ ਨਹਿਸ ਨਹੀਂ ਹੋ ਸਕਦੀ ਇਹ ਕਦੇ ਵੀ, ਕਿਉਂਕਿ ਜਿਸ ਵਕਤ ਪੰਥ ਚਲਾਇਆ ਸੀ ਦਸਮ ਪਾਤਸ਼ਾਹ ਨੇ ਗਾਂਵ ਜਿੱਤਰ ਨਾਨਕ ਜੀ, ਉਹਨੇ ਕਿਹਾ ਸੀ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਇਹਨੂੰ ਤਹਿਸ ਨਹਿਸ ਕਰਨ ਵਾਲੇ ਬਹੁਤ ਨੇ, ਮੇਰਾ ਚਲਾਇਆ ਨਹੀਂ ਚੱਲਣਾ, ਅਸੀਂ ਚਲਾ ਕੇ ਚਲੇ ਜਾਵਾਂਗੇ, ਜਦੇ ਮਿੱਟੀ ਪਾ ਦੇਣੀ, ਰਾਹ ਬੰਦ ਕਰ ਦੇਣਾ। ਤੂੰ ਚਲਾ ਸਕਦਾ, ਤੂੰ ਸਦਾ ਰਹਿਣਾ, ਅਸੀਂ ਇੱਥੇ ਰਹਿਣਾ ਨਹੀਂ, ਸਦਾ ਚਲਾ ਦਿੰਦਾ ਤੇਰੇ ਕਹੇ ਤੇ, ਪਰ ਰਾਖੀ ਤੇਰੀ ਜੋ ਗਏ। ਚੱਲਦਾ ਤਾਂ ਰਹੂ ਜਬ ਤੁਮ ਕਰੋ ਸਹਾਇ। ਉਹ ਹੋਰ ਨੂੰ ਫੂਕ ਮਾਰ ਦਿੰਦਾ, ਉਹਨੇ ਫੂਕ ਹੀ ਮਾਰਨੀ ਕੀ ਹੈ, ਜਿਸ ਮਰਜ਼ੀ ਮਾਰ ਦੇਵੇ। ਬੋਲਣ ਵਾਲਾ ਤਾਂ ਘੁੱਗੂ ਹੈ, ਫੂਕ ਉਹਦੀ ਹੈ। ਬੋਲਣ ਵਾਲਾ ਘੁੱਗੂ ਇਹ ਹੁੰਦਾ, ਫੂਕ ਉਹ ਮਾਰਦਾ। ਉਹਦੇ ਫੂਕ ਤੇ ਸੱਚ ਦੀ ਫੂਕ ਤੇ ਬੋਲੇ ਤਾਂ ਬਾਣੀ ਸੱਚੀ, ਸੰਸਾਰੀ ਬੰਦਾਂ ਦੀ ਫੂਕ ਤੇ ਬੋਲੇ ਉਹ ਬਾਣੀ ਝੂਠੀ। ਬਸ ਇੱਥੇ ਖੜੀ ਹੈ ਗੱਲ ਸਾਰੀ, ਕੋਈ ਵੀ ਭੁਲੇਖੇ ਵਾਲੀ ਗੱਲ ਨਹੀਂ ਹੈ। ਨਾ ਆਦ ਵਿੱਚ ਨਾ ਦਸਮ ਵਿੱਚ, ਜਿਹਨੂੰ ਭੁਲੇਖਾ ਕੱਢ ਲਓ, ਕੱਢ ਲਓ ਭੁਲੇਖਾ, ਕੱਢਣਾ ਤਾਂ ਕੋਈ ਮਾੜੀ ਗੱਲ ਨਹੀਂ, ਕੱਢ